ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਜਦੋਂ ਤੁਸੀਂ ਮਾਨਵਤਾਵਾਦੀ ਸੰਕਟ ਲਈ ਪੈਸੇ ਦਾਨ ਕਰਦੇ ਹੋ ਤਾਂ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਪੈਸੇ ਸਹੀ ਲੋਕਾਂ ਦੀ ਮਦਦ ਕਰਨਗੇ? ਮਾਨਵਤਾਵਾਦੀ ਖੇਤਰ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ, ਪਰ ਹੁਣ NGOs ਭ੍ਰਿਸ਼ਟਾਚਾਰ ਨੂੰ ਦੂਰ ਕਰਨ ਅਤੇ ਆਪਣੇ ਯਤਨਾਂ ਦਾ ਵਿਸਥਾਰ ਕਰਨ ਦੇ ਸੰਭਾਵੀ ਤਰੀਕੇ ਵਾਸਤੇ ਬਲੌਕਚੇਨ ਅਤੇ ਕ੍ਰਿਪਟੋਕਰੰਸੀ ਵਰਗੀ ਉੱਭਰ ਰਹੀ ਟੈਕਨੋਲੋਜੀ ਦੀ ਤਲਾਸ਼ ਕਰ ਰਹੀਆਂ ਹਨ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਵਿੱਚ ਸੰਘਰਸ਼, ਜਲਵਾਯੂ ਪਰਿਵਰਤਨ ਅਤੇ ਕੋਵਿਡ ਦੇ ਸੁਮੇਲ ਕਾਰਨ ਰਿਕਾਰਡ ਤੇ ਮਾਨਵਤਾਵਾਦੀ ਲੋੜਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਗਲੋਬਲ ਮਾਨਵਤਾਵਾਦੀ ਪ੍ਰਣਾਲੀ ਦੁਨੀਆ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਜ਼ਿਆਦਾਤਰ UN ਅਤੇ ਨਾਨ ਗਵਰਨਮੈਂਟ ਆਰਗਨਾਈਜੇਸ਼ਨਸ ਜਾਣੀ NGOs ਲਈ ਕੰਮ ਕਰ ਰਹੇ ਹਨ। ਸਿਸਟਮ ਨੂੰ ਹਰ ਸਾਲ ਲੱਖਾਂ ਜਾਨਾਂ ਬਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ, ਪਰ ਇਹ ਖਾਮੀਆਂ ਤੋਂ ਬਿਨਾਂ ਨਹੀਂ ਹੈ, ਜਿਵੇਂ ਕਿ ਯੂਨੀਵਰਸਿਟੀ ਆਫ਼ ਐਡੀਲੇਡ ਦੇ ਅਕਾਊਂਟਿੰਗ ਦੇ ਸੀਨੀਅਰ ਲੈਕਚਰਰ ਡਾਕਟਰ ਸੰਜਯਾ ਕੁਰੂਪੂ ਦੱਸਦੇ ਹਨ।
International aid is really complex. So one of the key issues that is perennial is how much aid that is donated actually gets to the beneficiaries that need it most. People have a significant concern about how their money that's been donated to various NGOs and other charities is actually being used and whether it's creating sustainable changes and positive changes in other people's lives.
NGO ਖੇਤਰ ਵਿੱਚ ਪਾਰਦਰਸ਼ਤਾ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ। NGOs ਹਮੇਸ਼ਾ ਇਹ ਨਿਯੰਤਰਣ ਕਰਨ ਦੇ ਯੋਗ ਨਹੀਂ ਹੁੰਦੀਆਂ ਕਿ ਉਹਨਾਂ ਦੁਆਰਾ ਇਕੱਠੀ ਕੀਤੀ ਗਈ ਸਹਾਇਤਾ ਰਾਸ਼ੀ ਕਿੱਥੇ ਜਾ ਪਹੁੰਚਦੀ ਹੈ।
You have so many different actors involved and there's a lot of politics which changes situations for NGOs. They can't not work with governments or other groups, for instance, terrorist organizations, because those groups provide access to those vulnerable populations that they need to work with. So they need those groups to get access to the populations, but in working with those groups, they might potentially legitimize them, and they might also provide resources then that are channeled to things like buying weaponry or to other activities which are clearly not part of an NGO's mandate.
ਇਸ ਨੂੰ ਹੱਲ ਕਰਨ ਲਈ ਸੈਕਟਰ ਵਿੱਚ ਕੁਝ ਡੀਸੈਂਟਰਲਾਈਜ਼ਡ ਫਾਈਨੈਂਸ ਦੀ ਭਾਲ ਕਰ ਰਹੇ ਹਨ, ਜਿਵੇਂ ਕਿ ਬਲੌਕਚੇਨ ਟੈਕਨੋਲੋਜੀ। ਬਲੌਕਚੇਨ ਇੱਕ ਡੀਸੈਂਟਰਲਾਈਜ਼ਡ ਡਾਟਾਬੇਸ ਹੈ, ਜਿਵੇਂ ਕਿ ਇੱਕ ਸਾਂਝੀ ਟ੍ਰਾਂਜੈਕਸ਼ਨ ਲੌਗ ਜਾਂ ਇੱਕ ਅਕਾਊਂਟਿੰਗ ਰਿਕਾਰਡ ਬੁੱਕ। ਪਰ ਡਾਕਟਰ ਸੰਜੇ ਕੁਰੂਪੂ ਦੱਸਦੇ ਹਨ ਕਿ ਇਸ ਵਿੱਚ ਇੱਕ ਬਿਲਟ ਇਨ ਸੁਰੱਖਿਆ ਵੀ ਹੈ ਜੋ ਇਸ ਦੇ ਇਤਿਹਾਸ ਨੂੰ ਬਦਲਣ ਤੋਂ ਰੋਕਦੀ ਹੈ।
So what the blockchain or some applications of the blockchain allow is creating a decentralized database that different parties can all see and access and view at the same time. So this creates radical transparency in the way that different transactions between parties are made accessible and visible to others. It also provides significant integrity to the information on the blockchain because it has to go through various verification processes for information to be recorded. And once recorded, that information cannot be changed by any one party.
Blockchain technology ਮੁੱਖ ਤੌਰ ਤੇ Bitcoin ਵਰਗੀਆਂ cryptocurrencies ਲਈ ਇੱਕ digital transaction log ਵਜੋਂ ਵਰਤੀ ਜਾਂਦੀ ਹੈ। ਇਹ ਮੁਦਰਾ ਦੇ ਵਰਚੁਅਲ ਰੂਪ ਹਨ ਜੋ ਇਲੈਕਟ੍ਰੋਨਿਕ ਖਰੀਦਦਾਰੀ ਅਤੇ ਟ੍ਰਾਂਸਫਰ ਲਈ ਵਰਤੇ ਜਾਂਦੇ ਹਨ। ਤੁਸੀਂ ਸੇਵਾਵਾਂ ਅਤੇ ਵਸਤੂਆਂ ਲਈ ਵਪਾਰੀਆਂ ਨੂੰ ਭੁਗਤਾਨ ਕਰਨ ਲਈ ਬਿਟਕੋਇਨਸ ਦੀ ਵਰਤੋਂ ਕਰ ਸਕਦੇ ਹੋ ਅਤੇ ਉਹਨਾਂ ਨੂੰ ਇਕੱਲੇ ਵਿਅਕਤੀਆਂ ਨੂੰ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਹਰ ਖਰੀਦ ਨੂੰ ਤੁਰੰਤ ਬਲੌਕਚੇਨ ਟੈਕਨੋਲੋਜੀ ਦੀ ਵਰਤੋਂ ਕਰਕੇ ਲੌਕ ਕੀਤਾ ਜਾਂਦਾ ਹੈ, ਜਿਸ ਨਾਲ ਖਰੀਦ ਦੇ ਸਮੇਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਕਿੰਨੇ ਬਿਟਕੋਇਨਸ ਕਿਸ ਦੇ ਹਨ ਇਸ ਦਾ ਵੀ। ਐਂਥੀਆ ਸਪਿੰਕਸ ਆਕਸਫੈਮ ਆਸਟ੍ਰੇਲੀਆ ਦੀ ਪ੍ਰੋਗਰਾਮ ਡਾਇਰੈਕਟਰ ਹੈ। ਉਹ ਸਮਝਾਉਂਦੀ ਹੈ ਕਿ ਕਿਵੇਂ ਉਸ ਦੀ NGO ਹੁਣ ਪੈਸੀਫਿਕ ਵਿੱਚ ਆਪਣੇ ਕੁਝ ਪ੍ਰੋਜੈਕਟਾਂ ਲਈ ਬਲੌਕਚੇਨ ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ.
One of the really exciting things about using this kind of technology is that it can show real-time data. And so, for example, the vendors and the community members were able actually to log on and track and see the expenditure and what was being spent on. So we could also help with other social protection activities or other livelihood protection activities. But it also increases the efficiency of the program and the effectiveness of the program, and ultimately that helps with the transparency, because we can also, you know, report back exactly how that that cash is being utilized, and that helps us shape other programs. It helps us make sure that we're actually being much more impactful and effective right across the board.
Dermot O'Gorman, Worldwide Fund for Nature Australia de CEO han, jo ke ek vatavarn sambandhi NGO hai.
There are a number of examples from around the world where this type of technology is being used for in humanitarian and human rights. So in ensuring in supply chains that, you know, you are not having human rights abuses in your supply chains. And the other one is on ensuring that donations that are made are delivered to the recipients that they have been promised to. And so I think that a lot of potential in the use of these technologies to address environmental, human rights and social issues.
Oxfam di Anthea Spinks kehndi hai ki blockchain di varton pehchan dastavezan wale lokan di madad karan layi vi kiti ja rahi hai jo aksar tabahi ja sangharsh wale khetran vich guach jande han.
A lot of people in disasters either lose all or some of their identity documents, and we all know that identity is dignity in terms of being able to prove who you are as an individual. And it's really important in terms of inclusion and making sure we are supporting and assisting those most in need. So there's also potential application for how can people have their identity stored somewhere that is able for them to prove who they are if they need to in the case of an emergency.
Dr. Kurupu Oxfam di navinta di tarif karde han ate kehnde han ki hor NGOs vi technology nu vartan de tareeke labh rahiyan han.
Rather than channel it through various subsidiary organizations or local partner NGOs, using the blockchain as a system by which Oxfam can directly give aid to people who need it and see how that aid is also getting spent in various places. So it's quite an innovative project, relatively embryonic, but many NGOs are interested in and investing in this space as well. Blockchain and things like Bitcoin, Ethereum, other different types of tokens might also provide a mechanism to work around terrorist organizations and potentially governments.
ਇਹ ਜਾਣਕਾਰੀ SBS News ਦੀ ਟੀਨਾ ਕੁਇਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।